ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਗਰੜ ਕੀ ਹੈ। ਗਰੜ ਦਾ ਅੰਕ ਬ੍ਰਹਮ ਗਿਆਨ ਅਧਿਆਤਮ ਵਿਦਿਆ ਦੀ ਚੋਟੀ ਹੋਣ ਕਰਕੇ ਅਤਿ ਹੀ ਮੁਸ਼ਕਲ ਹੈ। ਮੈਂ ਪਿੱਛੇ ਦੱਸ ਆਇਆ ਹਾਂ ਜੋ ਵੇਦਾਂ ਸ਼ਾਸਤਰਾਂ ਦੇ ਪੁਰਾਣਾ ਸਾਰਿਆਂ ਵਿਚ ਗਰੜ ਜਾਂ ਸੁਪਰਨ ਦੇ ਹਵਾਲੇ ਆਉਂਦੇ ਹਨ ਤੇ ਇਕ ਪੁਰਾਣ ਜਿਸ ਨੂੰ ਗਰੜ ਪੁਰਾਣ ਆਖਦੇ ਹਨ, ਸਾਰੇ ਦਾ ਸਾਰਾ ਗਰੜ ਤੇ ਜੀਵ ਦਾ ਆਪਸ ਵਿਚ ਸੰਵਾਦ ਹੈ, ਪਰ ਨਾ ਹੀ ਵੇਦਾਂ ਵਿਚ ਤੇ ਨਾ ਹੀ ਸ਼ਾਸਤਰਾਂ ਵਿਚ ਖੋਲ ਕੇ ਦਸਿਆ ਹੈ ਜੋ ਇਹ ਸੋਹਣਾ ਸਰਦਾਰ ਪੰਛੀ ਕੀ ਹੈ। ਮੈਨੂੰ ਠੀਕ ਯਾਦ ਨਹੀਂ ਜੋ ਕਿਤਨੇ ਸਾਲ ਮੈਨੂੰ ਇਨ੍ਹਾਂ ਭੰਬਲ ਪੂਛਿਆਂ ਵਿਚ ਕੱਟਣੇ ਪਏ, ਕਿਉਂਕਿ ਮੇਰੇ ਰਸਤੇ ਵਿਚ ਇਹ ਘੁੰਡੀ ਮਾਨੋ ਇਕ ਔਖੀ ਘਾਟੀ ਸੀ ਜਿਸ ਨੂੰ ਟੱਪਣਾ ਜ਼ਰੂਰੀ ਸੀ। ਪਿੱਛੇ ਅਸੀਂ ਤੱਕ ਆਏ ਹਾਂ ਜੋ ਸਿਮਰਨ ਦੀ ਸੜਕ ਨੂੰ ਪਕੜ ਕੇ ਅਸੀਂ ਕੈਲਾਸ਼ ਪਰਬਤ ਭਾਵ ਆਤਮ ਪਰਬਤ ਕੋਲ ਤਾਂ ਆ ਪੁੱਜੇ, ਹੁਣ ਇਸ ਪਹਾੜ ਦੀ ਸਿਖਰ ਚੋਟੀ ਉਪਰ ਚੜ੍ਹਨਾ ਹੈ। ਜਾਇਓ ਸਮਝੋ ਜੋ ਹਿਮਾਚਲ ਪਰਬਤ ਤੋਂ ਟੱਪ ਧਰੂਵ ਮੰਡਲ ਦੇ ਸਦਾ ਲਈ ਨਿਸ਼ਚਲ ਥਾਂ ਤੇ ਜਾਣਾ ਹੈ। ਇਸ ਔਕੜ ਘਾਟੀ, ਇਸ ਮੰਜ਼ਲ, ਇਸ ਮਹੱਲੇ ਲਈ ਜਾਂ ਤਾਂ ਕਿਸੇ ਸੂਖਮ ਹਵਾਈ ਜਹਾਜ਼ ਦੀ ਲੋੜ ਹੈ ਜੋ ਸਾਨੂੰ ਉਡਾ ਕੇ ਉਪਰ ਪ੍ਰੀਤਮ ਦੇ ਦੇਸ਼ ਵਿਚ ਲੈ ਜਾਵੇ, ਤੇ ਜੇ ਅਜਿਹਾ ਉਡਣ ਖਟੋਲਾ ਕੋਈ ਨਹੀਂ ਤਾਂ ਕਿਸੇ ਅਜਿਹੇ ਪੰਛੀ ਦੀ ਲੋੜ ਹੈ ਜੋ ਕਾਬ ਵੱਡੀ ਇਲ ਵਾਂਗਣ ਉੱਚੀਆਂ ਤੋਂ ਉੱਚੀਆਂ ਉਡਾਰੀਆਂ ਮਾਰੇ ਤੇ ਜ਼ਮੀਨ ਅਸਮਾਨ ਇਸ ਤਰ੍ਹਾਂ ਜੋੜ ਦੇਵੇ ਜਿਸ ਤਰ੍ਹਾਂ ਬੱਦਲਾਂ ਵਾਲੇ ਦਿਨ ਸਤਰੰਗੀ ਪੀਂਘ ਰੇਨਬੋ ਧਰਤੀ ਨੂੰ ਆਕਾਸ਼ ਨਾਲ ਜੋੜਦੀ ਹੈ। ਪਰ ਅਜਿਹਾ ਪੰਛੀ ਕਿਹੜਾ ਹੈ? ਪਰ ਅਜਿਹਾ ਪੰਛੀ ਕਿਹੜਾ ਹੋ ਸਕਦਾ ਹੈ? ਉਹ ਕਿਹੜਾ ਉਡਣ ਭੰਗੇਰੂ ਹੈ ਜੋ ਆਪਣਾ ਆਲਣਾ ਧਰਤੀ ਉਪਰ ਨਹੀਂ ਸਗੋਂ ਆਤਮ ਪਰਬਤ ਦੀ ਉਪਰਲੀ ਤੋਂ ਉਪਰਲੀ ਟੀਸੀ ਉਪਰ ਬਣਾਉਂਦਾ ਹੈ? ਉਹ ਕਿਹੜਾ ਗੁਪਤ ਪੰਛੀ ਹੈ ਜੋ ਗੁਪਤ ਹੋਣ ਪਰ ਵੀ ਪੰਛੀਆਂ ਦਾ ਸਰਦਾਰ ਗਿਣਿਆ ਗਿਆ ਹੈ? ਉਹ ਕਿਹੜਾ ਅਲੌਕਿਕ ਪੰਛੀ ਹੈ ਜਿਸ ਦੇ ਖੰਭ ਵੇਦਾਂ ਵਿਚ ਸੋਹਣੇ ਸੁਪਰਨ ਦੇ ਦੱਸੇ ਗਏ ਹਨ? ਉਹ ਕਿਹੜਾ ਹੁਮਾ ਉਡਣ ਬਖੇਰੂ ਹੈ ਜਿਸ ਦਾ ਪਰਛਾਵਾਂ ਆਖਦੇ ਹੰਕਨ ਕੰਗਾਲਾਂ ਨੂੰ ਮਹਾਰਾਜੇ ਬਣਾ ਦਿੰਦਾ ਹੈ? ਦਸ਼ਮੇਧ ਪਿਤਾ ਜੀ ਪਾਸੋਂ ਵੀ ਇਕ ਵਾਰੀ ਸੰਗਤਾਂ ਨੇ ਪ੍ਰਸ਼ਨ ਪੁੱਛਿਆ ਸੀ ਜੋ ਹੇ ਪਰਮ ਕਿਰਪਾਲੂ ਪਿਤਾ ਜੀ, ਸਾਨੂੰ ਉਹ ਅਨਲ ਪੰਛੀ ਦੱਸੋ ਜਿਹੜਾ ਆਪਣਾ ਆਲਣਾ ਆਕਾਸ਼ ਉਪਰ ਬਣਾਉਂਦਾ ਹੈ ਪਰ ਆਂਡੇ ਇਸ ਧਰਤੀ ਉਪਰ ਰੱਖਦਾ ਹੈ, ਜਿਸ ਪੰਛੀ ਨੂੰ ਜੋਗੋ ਜੋਗ ਰਾਜੇ ਮਹਾਰਾਜੇ ਤੇ ਸ਼ਿਕਾਰੀ ਲੱਭਦੇ ਆਏ ਹਨ, ਕਿਉਂਕਿ ਇਹ ਉਹ ਪੰਛੀ ਹੈ ਜੋ ਰੱਖਣ ਵਾਲੇ ਨੂੰ ਕਾਰੂ ਵਰਗੇ ਗੁਪਤ ਖਜ਼ਾਨੇ ਢੂੰਡ ਦੱਸ ਸਕਦਾ ਹੈ। ਪਰ ਪਿਤਾ ਜੀ ਨੇ ਜੋ ਜਵਾਬ ਦਿੱਤਾ ਸੀ ਉਹ ਅੱਜ ਅਸਾਂ ਫਿਰ ਢੂੰਡਣਾ ਹੈ ਤੇ ਢੂੰਡ ਕੇ ਆਪਣੇ ਉਪਰ ਜਰਨਾ ਹੈ। ਸਾਨੂੰ ਪਤਾ ਹੈ ਜੋ ਲੋਕੀ ਆਖਦੇ ਹਨ ਕਿ ਗੁੱਜੇ ਖਜ਼ਾਨਿਆਂ ਉਪਰ ਗੁੱਗੇ ਵੱਡੇ ਸੱਪ ਦੀ ਰਖਵਾਲੀ ਹੈ, ਫਿਰ ਉਹ ਕਿਹੜਾ ਪੰਛੀ ਹੈ ਜੋ ਇਨ੍ਹਾਂ ਭਿਆਨਕ ਸੱਪਾਂ ਨੂੰ ਮਾਰ ਖਜ਼ਾਨੇ ਦੀ ਕੁੰਜੀ ਸਾਡੇ ਹਵਾਲੇ ਕਰ ਦਿੰਦਾ ਹੈ? ਨਾਲ ਹੀ ਇਹ ਸੋਚਣਾ ਹੈ ਜੇ ਇਹ ਪੰਛੀ ਕਿਸ ਗੁਪਤ ਕੰਦਰਾਂ ਵਿਚ ਰਹਿੰਦਾ ਹੈ, ਕਿਹੜੇ ਆਕਾਸ਼ ਵਿਚ ਰਹਿੰਦਾ ਹੈ। ਗੁਰੂ ਮਹਾਰਾਜ ਦੱਸਦੇ ਹਨ ਜੋ ਇਕ ਆਕਾਸ਼ ਪਤਾਲ ਨਹੀਂ, ਇਹ ਤਾਂ ਬੇਅੰਤ ਹਨ। ਅਨਿਕ ਆਕਾਸ ਨਿਕ ਪਤਾਲ ਨਿਕ ਮੁਖੀ ਜਪੀਏ ਗੋਪਾਲ, ਨਿਕ ਪੁਰੀਆਂ ਨਿਕ ਦਾ ਖੰਡ ਨਿਕ ਰੂਪ ਰੰਗ ਵਹਿਮੰਡ, ਅਨਿਕ ਜਗਾਲ ਦਿਨ ਸਿਰ ਰਾਤ ਨਿਕ ਪਾਲੋ ਅਨਿਕ ਉਤਪਾਦ। ਜਦ ਇਕ ਆਕਾਸ਼ ਨਹੀਂ ਸੱਤ ਆਕਾਸ਼ ਨਹੀਂ ਅਨੇਕ ਬੇਅੰਤ ਹਨ ਤਾਂ ਇਸ ਪੰਛੀ ਦਾ ਆਲਣਾ ਨਿਸ਼ਟ ਢੂੰਡਣਾ ਅਤਿਅੰਤ ਹੀ ਮੁਸ਼ਕਲ ਹੋ ਜਾਂਦਾ ਹੈ। ਹਾਂ ਜੀ, ਇਹ ਘਾਟੀ ਔਕੜ ਰਸਤਾ ਬਿਖਮ ਤੇ ਮੰਜ਼ਲ ਕਠਿਨ ਹੈ, ਤੇ ਜੇ ਮੇਰੇ ਹੱਥ ਵਿਚ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨਾ ਹੁੰਦੇ ਤਾਂ ਇਸ ਟੀਸੀ ਉਪਰ ਪਹੁੰਚਣਾ ਛੱਡੋ, ਸਿਰ ਚੁੱਕ ਕੇ ਵੀ ਤੱਕਣਾ ਡਾਢਾ ਮੁਸ਼ਕਲ ਸੀ, ਪਰ ਗੁਰੂ ਮੇਰੇ ਅੰਗ ਸੰਗ ਸਨ, ਸਿਮਰਨ ਦੀ ਹੀ ਲੋੜ ਸੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਦੇ ਸਦਾ ਸੰਭਾਲੇ। ਜਿਉਂ ਜਿਉਂ ਸਿਮਰਨ ਦੀ ਮੰਜ਼ਲ ਹੋਈ ਤਿਉਂ ਤਿਉਂ ਮਾਨੋ ਇਕ ਆਕਾਸ਼ ਵਿਚੋਂ ਲੰਘ ਦੂਜੇ ਆਕਾਸ਼ ਚੜ੍ਹਦਾ ਗਿਆ ਤੇ ਦੂਜੇ ਵਿਚੋਂ ਤੀਜੇ ਵਿਚ, ਇਸ ਤਰ੍ਹਾਂ ਬੇਅੰਤ ਆਕਾਸ਼ ਟੱਪ ਕੇ ਮੈਂ ਇਕ ਦਿਨ ਵੱਡੇ ਦੋ ਰਾਹੇ ਕਰਾਸ ਵੇ ਤੇ ਜਾ ਪੁੱਜਾ। ਇੱਥੇ ਦੋ ਰਸਤੇ ਨਿਕਲਦੇ ਸਨ, ਇਕ ਰਸਤਾ ਤਾਂ ਉਪਰ ਵੱਲ ਚੜ੍ਹਦਾ ਸੀ ਤੇ ਦੂਜਾ ਹੇਰ ਫੇਰ ਪਾ ਕੇ ਹੇਠਾਂ ਆਉਂਦਾ ਸੀ। ਇਸ ਦੁਰਾਹੇ ਉਪਰ ਮੈਨੂੰ ਯਾਦ ਹੈ ਮੈਨੂੰ ਮੇਰੇ ਪਿਆਰੇ ਮਹਾਂਕਿਰਪਾਲੂ ਪਿਤਾ ਗੁਰੂ ਅਮਰਦਾਸ ਜੀ ਆ ਮਿਲੇ, ਰੱਬੀ ਰਾਵ ਚ ਮਸਤ ਰੰਗ ਨਾਲ ਰੰਗੇ ਹੋਏ ਨੂਰੋ ਨੂਰ, ਪਰ ਨੂਰ ਹੋਣ ਉਪਰ ਵੀ ਉਨ੍ਹਾਂ ਦੀ ਸਬੰਨੜੀ ਦੇਹੀ ਵਿਚ ਮੋਮ ਵਰਗਾ ਨਰਮ ਦਿਲ ਸੀ ਜੋ ਆਪਣੇ ਗੁਰਸਿੱਖਾਂ ਦੀ ਬਿਰਹੋਂ ਦੀ ਅੱਗ ਨਾਲ ਝਟਪਟ ਪੰਘਰ ਜਾਂਦਾ ਸੀ। ਮੈਂ ਉਨ੍ਹਾਂ ਨੂੰ ਗਾਂਹ ਦਾ ਰਸਤਾ ਪੁੱਛਿਆ, ਮੈਂ ਬੱਚਾ ਸਾਂ, ਬਾਲਕ ਸਾਂ, ਘਾਟੀ ਔਖੀ ਸੀ। ਪਰਮ ਪਿਤਾ ਜੀ ਨੇ ਬੱਚੀ ਨੂੰ ਭੁੱਲੀ ਰੂਹ ਜਿੰਦੜੀ ਨੂੰ ਉਂਗਲ ਲਾ ਲਿਆ ਤੇ ਜਿਸ ਤਰ੍ਹਾਂ ਬਾਬਾ ਆਪਣੀ ਪੁੱਤਰੀ ਨੂੰ ਗੱਲ ਲਾਉਂਦਾ ਹੈ ਉਸ ਤਰ੍ਹਾਂ ਗੱਲਾ ਮੈਨੂੰ ਚੁੰਮਿਆ। ਪਰ ਬੱਚੀ ਮੈਲੀ ਕਚਾਲੀ ਸੀ, ਰੋਂਦੀ ਸੀ ਤੇ ਰੋ ਰੋ ਬਹਿਬਲ ਹੁੰਦੀ ਸੀ। ਮੈਨੂੰ ਯਾਦ ਹੈ ਜੋ ਰੋ ਰੋ ਕੇ ਉਸ ਦੀਆਂ ਘਿੱਗੀਆਂ ਬਹਿ ਗਈਆਂ। ਫਿਰ ਹੋਈ ਤਾਂ ਜਰਾ ਬੇਹੋਸ਼ ਹੋ ਗਈ, ਜਦ ਹੋਸ਼ ਆਉਣ ਲੱਗੀ ਤਾਂ ਅੱਖਾਂ ਖੁੱਲੀਆਂ ਤਾਂ ਕੀ ਦੇਖਦੀ ਹੈ ਜੋ ਕਿਰਪਾਲੂ ਪਿਤਾ ਦੀ ਗੋਦ ਵਿਚ ਹੀ ਹੈ ਤੇ ਮਿਹਰ ਦੀ ਝੜੀ ਉਸ ਉਪਰ ਹੋ ਰਹੀ ਹੈ। ਮਿਹਰ ਦੇ ਤਾਣ ਉੱਠ ਕੇ ਚੰਨ ਕਮਲਾਂ ਗੁਰਾਂ ਜੀ ਦੇ ਪਰਸ ਕੇ ਨਿਮਾਣੀ ਨਿਤਾਣੀ ਭੁੱਲੜ ਬੱਚੀ ਪਿਤਾ ਕੋਲੋਂ ਪ੍ਰੀਤਮ ਦੇ ਮਿਲਣ ਦਾ ਰਾਹ ਫਿਰ ਪੁੱਛਣ ਲੱਗੀ। ਪਿਤਾ ਨੇ ਫਿਰ ਕੰਠ ਲਾਇਆ ਤੇ ਪਿਆਰ ਨਾਲ ਬੱਚੀ ਨੂੰ ਦੱਸਣ ਲੱਗੇ। ਆਪਣੇ ਪਿਰ ਕੇ ਰੰਗ ਰਤੀ ਮੂਹੇ ਸੋਵਾ ਬੰਤੀ ਨਾਰੇ, ਸੱਚੇ ਸ਼ਬਦ ਮਿਲ ਰਹੀ ਮੂਹੇ ਫਿਰ ਰਾਵੇ ਭਾਏ ਪਿਆਰੇ। ਸੱਚੇ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨੇ ਨਚਾਇਆ, ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੇ ਸ਼ਬਦ ਸਮਾਇਆ। ਸਾ ਧਨ ਸ਼ਬਦ ਸਹਾਈ ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ, ਨਾਨਕ ਦਾਦਨ ਮੇਲ ਲਈ ਪਰ ਆਪੇ ਸੱਚੇ ਸਾਹੇ ਸਵਾਰੀ। ਨਿਰਗੁਣ ਮੰਤਣੀਏ ਪਰ ਦੇਖ ਅਧੂਰੇ ਰਾਮ, ਗੁਰਮੁਖ ਜਿਨੀ ਰਾਵਿਆ ਮੂਹੇ ਪਿਨ ਰਵ ਰਿਹਾ ਭਰਪੂਰੇ ਰਾਮ, ਪਿਨ ਰਵ ਰਿਹਾ ਭਰਪੂਰੇ ਬੇਖ ਜੂਰੇ ਜੁਗ ਜੁਗ ਇੱਕੋ ਜਾਤਾ। ਤਨ ਬਾਲੀ ਭੋਲੀ ਬਰਸਜ ਰਾਵੇ ਮਿਲਿਆ ਕਰਮ ਵਧਾਤਾ, ਜਿਨ ਹਰ ਜਾਖਿਆ ਸ਼ਬਦ ਸੁਆਖਿਆ ਹਰ ਸਰ ਰਹੀ ਭਰਪੂਰੇ, ਨਾਨਕ ਆਮਣ ਸਾਬਰ ਭਾਵੇ ਸ਼ਬਦ ਰਿਹਾ ਹਦੂਰੇ। ਸੁਹਾਗਣੀ ਜਾਏ ਪੁੱਛੋ ਮੂਹੇ ਜਿਨੀ ਵਿਚੋਂ ਆਪ ਗਵਾਇਆ, ਫਿਰ ਕਾ ਹੁਕਮ ਨਾ ਪਾਇਓ ਮੂਹੇ ਜਿਨੀ ਵਿਚੋਂ ਆਪ ਨਾ ਗਵਾਇਆ, ਜਿਨੀ ਆਪ ਗਵਾਇਆ ਤਿਨੀ ਫਿਰ ਪਾਇਆ, ਰੰਗ ਸਿਉ ਰਲੀਆਂ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਦ ਨਾਮ ਬਖਾਣੇ। ਹੋਮੇ ਮਾਰ ਮੂਹੇ ਤੂੰ ਚੱਲ ਗੁਰ ਕੇ ਭਾਏ, ਹਰ ਬਰ ਰਾਵੇ ਸਦਾ ਮੂਹੇ ਨਿਜ ਕਰ ਬਾਸਾ ਪਾਏ, ਨਿਜ ਕਰ ਬਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ। ਇਹ ਸਿੱਖਿਆ ਮੈਨੂੰ ਇਸ ਤਰ੍ਹਾਂ ਲੱਗੀ ਜਿਸ ਤਰ੍ਹਾਂ ਕੋਈ ਪ੍ਰੇਮ ਦੀਆਂ ਚਾਂਪਕਾਂ ਮਾਰਦਾ ਹੈ। ਨਹੀਂ ਨਹੀਂ, ਇਹ ਚਾਂਪਕਾਂ ਤਾਂ ਨਹੀਂ ਸਨ, ਇਹ ਤਾਂ ਫੱਟੜ ਜ਼ਿੰਦਗੀ ਨੂੰ ਮਲਮ ਲਾਉਣੀ ਸੀ। ਇਹ ਮਲਮ ਕਾਲੀ ਦੀ ਮਲਮ ਸੀ, ਜਿੱਥੇ ਲੱਗ ਜਾਵੇ ਚਮਟ ਜਾਂਦੀ ਸੀ ਤੇ ਤਦ ਉੱਠਦੀ ਸੀ ਜਦ ਜ਼ਖਮ ਭਰ ਜਾਵੇ। ਇਸ ਮਲਮ ਦਾ ਪੂਰਾ ਨੁਸਖਾ ਮੈਨੂੰ ਯਾਦ ਨਹੀਂ, ਪਰ ਇਤਨਾ ਯਾਦ ਹੈ ਜੋ ਮੂਹੇ ਦਾ ਮੱਖਣ ਤੇ ਨਿਰਗੁਣ ਨਿਰਮੰਤੜੀਏ ਦਾ ਬੋਰਕ ਪਾਊਡਰ ਇਸ ਵਿਚ ਜ਼ਰੂਰ ਪੈਂਦਾ ਸੀ। ਜਿਸ ਵੇਲੇ ਇਹ ਪ੍ਰੇਮ ਚਾਵਕ ਭੋਲੀ ਭਾਲੀ ਬਾਲੀ ਨੂੰ ਲੱਗਦੀ ਸੀ ਤਾਂ ਇਹ ਜਾਪਦਾ ਸੀ ਜੋ ਪਰਮ ਪਿਤਾ ਜੀ ਮੁੜ ਮੁੜ ਆਖਦੇ ਹਨ, ਹੇ ਮੋਈਏ ਤੂੰ ਮਰਮਰ। ਪਰ ਇਹ ਮਾਰਨਾ ਜੀਵ ਜਾਂ ਜਿਸਮ ਨੂੰ ਮਾਰਨਾ ਨਹੀਂ ਸੀ। ਨਹੀਂ, ਹੋਮੇ ਮਾਰ ਮੂਹੇ ਤੂੰ ਚੱਲ ਗੁਰ ਕੇ ਭਾਏ, ਫਿਰ ਕਾ ਹੁਕਮ ਨਾ ਪਾਇਓ ਮੂਹੇ ਜਿਨ ਵਿਚੋਂ ਆਪ ਨਾ ਗਵਾਇਆ। ਹਾਂਜੀ, ਇਹ ਹੋਮੇ ਨੂੰ ਮਾਰਨਾ ਸੀ, ਪਰ ਪਤਾ ਨਹੀਂ ਇਨ੍ਹਾਂ ਤਿੰਨਾਂ ਅੱਖਰਾਂ ਮਈਏ ਵਿਚ ਕੀ ਜਾਦੂ ਭਰਿਆ ਹੋਇਆ ਸੀ। ਇਹ ਮੈਨੂੰ ਮਿੱਠੇ ਲੱਗਦੇ ਸਨ, ਜਿਸ ਤਰ੍ਹਾਂ ਪਿਤਾ ਆਪਣੇ ਪੁੱਤਰ ਨੂੰ ਪਿਆਰ ਨਾਲ ਪੁੱਤਰੀ ਆਖਦਾ ਹੈ, ਗਾਸ਼ੋ ਪੁੱਤਰੀ ਰਾਜਕੁਮਾਰ, ਜਿਸ ਤਰ੍ਹਾਂ ਪਤੀ ਆਪਣੀ ਇਸਤਰੀ ਨੂੰ ਪਿਆਰਣੀ ਆਖਦਾ ਹੈ। ਇਹ ਤਰ੍ਹਾਂ ਮੂਹੇ ਡਾਢਾ ਪ੍ਰੇਮ ਭਰਿਆ ਬਾਗ ਸੀ। ਉਤੋਂ ਤਾਂ ਇਉਂ ਨਜ਼ਰ ਆਉਂਦਾ ਸੀ ਜੋ ਇਹ ਮਰਨਾ ਹੈ, ਪਰ ਦਿਲੋਂ ਇਉਂ ਨਜ਼ਰ ਆਉਂਦਾ ਸੀ ਜਿਸ ਤਰ੍ਹਾਂ ਪਿਤਾ ਜੀ ਆਖ ਰਹੇ ਹਨ, ਹੇ ਮੂਹੇ ਤੂੰ ਮਰ ਕੇ ਜੀ, ਜੀ ਸਦਾ ਜੀ, ਕਿਉਂਕਿ ਇਸ ਰਸਤੇ ਜ਼ਿੰਦਗੀ ਦਾ ਰਾਹ ਹੈ, ਇਹੋ ਰਾਹ ਅੰਮ੍ਰਿਤ ਕੁੰਡ ਨੂੰ ਜਾਂਦਾ ਹੈ। ਹਾਂਜੀ, ਮੂਹੇ ਦਾ ਬਾਕ ਮੈਨੂੰ ਇਸ ਵਸਤਾ ਵਿਚ ਮਾਖਿਓ ਜਿੱਡਾ ਮਿੱਠਾ ਲੱਗਦਾ ਸੀ। ਹਾਂਜੀ, ਇਹ ਸੱਚਮੁੱਚ ਜੀਵਨ ਗੁੜਤੀ ਹੈ ਤੇ ਨਿਰਗੁਣ ਬੰਤਣੀਏ ਵੀ ਮੁੜ ਮੁੜ ਮੈਨੂੰ ਇਹੋ ਹੀ ਉਪਦੇਸ਼ ਦਿੰਦਾ ਸੀ ਕਿ ਆਖਦਾ ਸੀ ਕਿ ਜਲ ਤੋੜੀ ਤੈਨੂੰ ਆਪਣੇ ਗੁਣਾਂ ਦਾ ਅਮਾਨ ਹੈ, ਤੈਨੂੰ BA MA ਦਾ ਅਪਮਾਨ ਹੈ, ਤੈਨੂੰ ਨੌਕਰੀ ਚਾਕਰੀ ਤੇ ਡਿਗਰੀਆਂ ਦਾ ਅਪਮਾਨ ਹੈ, ਤੈਨੂੰ ਆਪਣੇ ਰੱਥਾਂ ਹਾਥੀਆਂ ਦੇ ਘੋੜਿਆਂ ਦਾ ਅਪਮਾਨ ਹੈ, ਤੈਨੂੰ ਪੁੱਤਰਾਂ ਧੀਆਂ ਸਾਖ ਸੰਬੰਧੀਆਂ ਤੇ ਹੋਰ ਧੜਿਆਂ ਦਾ ਅਪਮਾਨ ਹੈ। ਤਦ ਤੋੜੀ ਵਾਹਿਗੁਰੂ ਤੇਰੇ ਕੋਲੋਂ ਕਰੋੜਾਂ ਕੋ ਦੂਰ ਹੈ, ਇਹ ਅਪਮਾਨ ਮਾਨੋ ਤੇਰੇ ਗਲ ਵਿਚ ਲੋਹੇ ਦੀਆਂ ਜੰਜੀਰਾਂ ਹਨ, ਇਹ ਹੋਮੇ ਮਾਨੋ ਤੇਰੇ ਪੈਰੀ ਬੇੜੀਆਂ ਹਨ, ਇਹ ਅਪਮਾਨ ਮਾਨੋ ਕਿਸ਼ਤੀ ਵਿਚ ਵੱਟੇ ਹਨ ਜੋ ਉਸ ਨੂੰ ਡੋਬ ਰਹੇ ਹਨ, ਇਹ ਹੋਮੇ ਤੇਰਾ ਇਤਨਾ ਗੁੱਝਾ ਬੈਰੀ ਹੈ ਜਿਤਨੀ ਕਿ ਗੁੱਜੀ ਬੇਸੰਤਰ ਅੱਗ ਜੋ ਲੱਕੜੀ ਵਿਚ ਲੁਕੀ ਰਹਿੰਦੀ ਹੈ ਤੇ ਆਪਣੇ ਵਕਤ ਉਪਰ ਜੰਗਲਾਂ ਦੇ ਜੰਗਲ ਸਾੜ ਛੱਡਦੀ ਹੈ। ਮੂਈ ਏ, ਇਨ੍ਹਾਂ ਮਹਾਨਾਂ ਨੂੰ ਮਾਰ, ਗੁਣਾਂ ਨੂੰ ਛੱਡ ਕੇ ਔਗਣਾਂ ਨੂੰ ਨਹੀਂ ਪਕੜਨਾ, ਨਹੀਂ ਗੁਣ ਔਗਣ ਦੋਹਾਂ ਤੋਂ ਪਾਰ ਨਿਰਗੁਣਵੰਤੜੀ ਬਾਨਾ ਹੈ, ਕਿਉਂਕਿ ਤੁਪ ਛਾਨ ਦੋਵੇਂ ਬੰਧਨ ਹਨ। ਔਗਣਾਂ ਦੀਆਂ ਬੇੜੀਆਂ ਤਾਂ ਲੋਹੇ ਦੀਆਂ ਹੁੰਦੀਆਂ ਹਨ ਜੋ ਜੇਲ੍ਹ ਖਾਨੇ ਦੇ ਕੈਦੀਆਂ ਨੂੰ ਪਾਈ ਦੀਆਂ ਹਨ, ਪਰ ਗੁਣਾਂ ਦੀਆਂ ਬੇੜੀਆਂ ਸੋਨੇ ਦੀਆਂ ਹਨ ਜੋ ਰਾਜੇ ਮਹਾਰਾਜੇ ਪੰਡਤਾਂ ਨੂੰ ਪਹਿਨਦੀਆਂ ਹਨ। ਪਰ ਬੇੜੀਆਂ ਬੇੜੀਆਂ ਹੀ ਹਨ, ਭਾਵੇਂ ਲੋਹੇ ਦੀਆਂ ਹੋਣ ਭਾਵੇਂ ਸੋਨੇ ਦੀਆਂ। ਇਸ ਕਰਕੇ ਅਸਾਂ ਲੋਹੇ ਤੇ ਸੋਨੇ ਦੀਆਂ ਬੇੜੀਆਂ ਤੋਂ ਪਾਰ ਟੱਪਣਾ ਹੈ। ਮੈਨੂੰ ਯਾਦ ਹੈ ਜੋ ਇਹ ਦੋ ਪਦ ਭੁਈਏ ਤੇ ਨਿਰਗੁਣਵੰਤਣੀਏ ਮੇਰੇ ਮੱਸਿਆ ਵਰਗੇ ਕਾਲੇ ਹਿਰਦੇ ਉਪਰ ਇਸ ਤਰ੍ਹਾਂ ਚਮਕਦੇ ਸਨ ਜਿਸ ਤਰ੍ਹਾਂ ਧਰੂ ਤੇ ਬੁੱਧ ਤਾਰੇ ਰਾਤ ਨੂੰ ਕਾਸ਼ ਉਪਰ ਜਗਮਗ ਜਗਮਗ ਕਰਦੇ ਹੋਏ ਪਾਇਲਾਂ ਪਾਉਂਦੇ ਹਨ। ਨਹੀਂ ਨਹੀਂ, ਇਹ ਜਾਗਦੀਆਂ ਜੋਤਾਂ ਹੀ ਨਹੀਂ ਸਨ, ਇਹ ਉਹ ਸਮੁੰਦਰੀ ਮਸ਼ਾਲਾਂ ਲਾਈਟ ਹਾਊਸ ਸਨ ਜੋ ਰਾਤ ਵੇਲੇ ਜਹਾਜ਼ਾਂ ਤੇ ਅਗਨਬੋਟਾਂ ਨੂੰ ਸਿੱਧਾ ਰਾਹ ਦੱਸਦੀਆਂ ਹਨ ਤੇ ਉਨ੍ਹਾਂ ਨੂੰ ਪੱਥਰ ਦੀਆਂ ਚਟਾਨਾਂ ਤੋਂ ਬਚਾਉਂਦੀਆਂ ਹਨ। ਭਾਵ ਇਹ ਜੋ ਇਸ ਵਸਤਾ ਵਿਚ ਮੂਈਏ ਤੇ ਨਿਰਗੁਣਵੰਤੜੀਏ ਦੇ ਮਿੱਠੇ ਬਾਹਾਂ ਬਾਕ ਮੇਰੇ ਆਗੂ ਲੀਡਰ ਹੋ ਤੁਰੇ, ਇਹ ਮੈਨੂੰ ਗਾਂਹ ਨੂੰ ਖਿੱਚਦੇ ਸਨ ਤੇ ਮੇਰੇ ਪੈਰ ਨਿਤਾਣੇ ਹੋਣ ਕਰਕੇ ਡਿੱਗ ਡਿੱਗ ਪੈਂਦੇ ਸਨ। ਪਰ ਨਿਓਟਿਆਂ ਦੀ ਓਟ ਗੁਰੂ ਆਪ ਹੈ, ਨਿਆਸਰਿਆਂ ਦੇ ਆਸਰਾ ਵੀ ਉਹ ਆਪ ਹੀ ਹੈ। ਇਸ ਕਰਕੇ ਔਜੜ ਭੁੱਲੇ ਨੂੰ ਰਾਹ ਨਜ਼ਰ ਆਉਣ ਲੱਗ ਪਿਆ, ਪਰ ਇਸ ਰਸਤੇ ਵਿਚ ਸੱਪ ਠੂਹੇ ਆਦਿ ਬਹੁਤ ਸਨ ਜੋ ਚੱਪੇ ਚੱਪੇ ਉਪਰ ਜਗਿਆਸੂ ਨੂੰ ਆ ਘੇਰਦੇ ਸਨ ਤੇ ਕੀ ਮਜਾਲ ਜੋ ਆਪਣੀਆਂ ਅੱਖਾਂ ਰਤਾਂ ਭਰ ਵੀ ਚੁੱਕ ਸਕੇ। ਇਨ੍ਹਾਂ ਔਕੜਾਂ ਤੋਂ ਘਬਰਾ ਕੇ ਮੈਂ ਫਿਰ ਆਪਣੇ ਪਰਮ ਪਿਤਾ ਮੇਹਰਾਂ ਦੇ ਦਾਦੇ ਗੁਰੂ ਅਮਰਦਾਸ ਜੀ ਕੋਲੋਂ ਪੁੱਛਿਆ ਜੋ ਪਿਤਾ ਜੀ, ਇਨ੍ਹਾਂ ਸੱਪਾਂ ਆਦਿ ਦੁਸ਼ਟਾਂ ਦਾ ਕੀ ਇਲਾਜ ਹੈ, ਇਨ੍ਹਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ ਜਾਂ ਰੋਕਿਆ ਜਾਵੇ। ਲੋਕੀ ਆਖਦੇ ਹਨ ਜੋ ਇਕ ਗਰਡ ਪੰਛੀ ਹੈ ਜੋ ਇਨ੍ਹਾਂ ਬੈਰੀਆਂ ਨੂੰ ਮਾਰਦਾ ਹੈ। ਤਾਂ ਪਿਤਾ ਜੀ ਨੇ ਇਉਂ ਉੱਤਰ ਦਿੱਤਾ, ਮਾਇਆ ਪੇ ਅੰਗਮ ਸਰਪ ਹੈ ਜਗ ਘੇਰਿਆ ਵਿਖ ਮਾਏ, ਵਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ। ਤਾਂ ਪਤਾ ਲੱਗਾ ਜੋ ਭਿਅੰਗਮ ਭਾਵ ਜਿਸ ਦੇ ਅੰਗ ਪੈਥਵੀ ਭੂ ਨਾਲ ਲੱਗੇ ਹਨ ਉਹ ਸਰਪਣੀ ਹੈ। ਕਿਉਂ ਸਰਪਣੀ ਆਕਾਸ਼ ਵਿਚ ਨਹੀਂ ਉੱਡ ਸਕਦੀ, ਇਹ ਤਾਂ ਮੁੜ ਮੁੜ ਖੱਡਾਂ ਵਿਚ ਵੜਦੀ ਹੈ ਤੇ ਚਾਹੁੰਦੀ ਹੈ ਜੋ ਹੋਰ ਜੀ ਜੰਤ ਵੀ ਇਸ ਵਾਂਗਣ ਪ੍ਰਥਵੀ ਭਾਵ ਮਾਇਆ ਨਾਲ ਲਿਪਟੇ ਰਹਿਣ ਤੇ ਆਕਾਸ਼ ਆਤਮਾ ਵੱਲ ਉਡਾਰੀ ਨਾ ਮਾਰਨ। ਇਸ ਮਹਾਂ ਭਿਆਨਕ ਸਰਪਣੀ ਨੂੰ ਕਾਬੂ ਕਰਨ ਵਾਲੀ ਬਸ ਇਕੋ ਹੀ ਬੰਦੂਕ ਹੈ ਕਿ ਸਿਮਰਨ ਜਨ ਹਰ ਨਾਮ। ਪਰ ਹਰ ਨਾਮ ਦੀ ਉਹ ਵਸਤਾ ਜਿਸ ਨੂੰ ਸ਼ਬਦ ਆਖਿਆ ਗਿਆ ਹੈ, ਭਾਵ ਜਿਸ ਵਕਤ ਲੂ ਲੂ ਵਿਚ ਰੰਗ ਰੰਗ ਵਿਚ ਸਵਾਸ ਸਵਾਸ ਵਿਚੋਂ ਨਾਮ ਦੀ ਅਟੁੱਟ ਧਾਰ ਛਾਲਾਂ ਮਲ ਕੇ ਨਿਕਲੇ, ਇਸ ਕਰਕੇ ਗਰੜ ਕੀ ਹੈ? ਗਰੜ ਸ਼ਬਦ ਹੈ, ਸ਼ਬਦ ਦੀ ਉਹ ਵਾਸਤਾ ਜੋ ਹੋਮੇ ਨੂੰ ਮਾਰਦੀ ਤੇ ਮੋਈਏ ਜਾਂ ਨਿਰਗੁਣਵੰਤੜੀਏ ਦੀ ਪਦਵੀ ਉਪਰ ਪਹੁੰਚਦੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਪਿੱਤਰ ਬਾਣੀ ਦੁਆਰਾ ਦੱਸਦੇ ਹਨ, ਜੋ ਮਨ ਡਾਂਡਾ ਚਾਂਚਲ ਹੈ, ਬਾਂਦਰ ਵਾਂਗਣ ਸਾਨੂੰ ਦਸਾਂ ਵਿਚ ਖਰਾਬ ਕਰਦਾ ਹੈ ਜਾਂ ਮਸਤ ਹਾਥੀ ਵਾਂਗ ਸਵਾਰ ਨੂੰ ਹੇਠਾਂ ਡਿੱਗਦਾ ਹੈ, ਇਸ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਜ਼ਰੂਰੀ ਹੈ। ਮਨ ਗੁਰਮਤ ਚਾਲ ਚਲਾਵੇ ਗੋ ਜੋ ਮੈਂ ਗਲ ਮਸਤ ਦੀ ਜੇ ਤਲ ਕੁੰਡੇ ਗੁਰੇ ਅੰਕਸ਼ ਸ਼ਬਦ ਦੜਾਵੇ ਗੋ ਰਾਓ ਚਲ ਤੋ ਚਲੇ ਚਲੇ ਦਸ ਗੁਰ ਰਾਖੇ ਅਰ ਲਿਵ ਲਾਵੇ ਗੋ ਸਤਿਗੁਰ ਸ਼ਬਦ ਦੇਰ ਦੇ ਅੰਤਰ ਮੁਖ ਅਮਰਤ ਨਾਮ ਜਵਾਵੇ ਗੋ ਵਿਸਿਆਰ ਵਿਸੂ ਭਰਵੈ ਪੂਰਨ ਗੁਰ ਗੜ ਸ਼ਬਦ ਮੁਖ ਪਾਵੇ ਗੋ ਮਾਇਆ ਪੇ ਅੰਗਤ ਨਿਰਣੈ ਆਵੈ ਬਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਸਹਿ ਸਮਲਾ ਗੁਰਖਿਨ ਮੇ ਮਾਰ ਕਢਾਵੇ ਗੋ ਲਾਹਾ ਨਾਮ ਗੁਰਮਤਿ ਲੈ ਚੱਲ ਹਰ ਦਰਗੇ ਪੈਂਦਾ ਜਾਵੇ ਗੋ। ਹੁਣ ਨਿਸ਼ਚਾ ਹੋਇਆ ਜੋ ਸੱਚਮੁੱਲ ਗਰੜ ਪੰਛੀ ਜਿਸਦੀ ਤਲਾਸ਼ ਸੀ ਸ਼ਬਦ ਅਰਥਾਤ ਨਾਮ ਪ੍ਰਗਾਸ ਹੀ ਹੈ। ਪਰ ਪ੍ਰਗਾਸ ਦੀ ਉਹ ਵਸਤਾ ਜਦ ਹੋਮੇ ਮੈਂ ਤੂੰ ਮਮਤਾ ਦੀ ਮਤ ਸਿਆਹੀ ਜਾਂ ਜੰਗਾਲ ਰਸਟ ਕੋਲਣ ਲੱਗ ਜਾਵੇ, ਸ਼ਬਦ ਨਾਮ ਉਹ ਰਸਾਇਣ ਹੈ ਜੋ ਸੋਹਣੇ ਚੰਦ ਜਿੰਦਰੀ ਕਰੜੀ ਧਾਤ ਨੂੰ ਵੀ ਸਾੜ ਛੱਡਦੀ ਹੈ। ਮਾਇਆ ਸਰਪਣੀ ਹੈ, ਇਸ ਨੂੰ ਮਾਰਨ ਵਾਲਾ ਗਉਤ ਪੰਛੀ ਵੀ ਸ਼ਬਦ ਭਾਵ ਨਾਮ ਹੈ। ਉਹ ਸਰਪਣ ਕੇ ਬਸ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਇਹ ਜਗ ਲੋਏ ਗੜ ਗੜ ਬਾਜੇ ਕਿੰਗਰੀ ਅੰਦਨ ਸ਼ਬਦ ਸਵਾਏ ਬਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਘੁਮਾਏ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਗੁਜਵੱਟੀ ਲਾਏ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਗੁਜਵੱਟੀ ਲਾਏ। ਤਾਂ ਜੋ ਪਤਾ ਲੱਗਾ ਜੋ ਮਨ ਦੇ ਮਾਰਨ ਦੀ ਸੱਚੀ ਗੁਜਵੱਟੀ ਸ਼ਬਦ ਭਾਵ ਨਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸੱਚੇ ਸੁੱਚੇ ਸਾਧੂ ਹਨ, ਕਿਉਂਕਿ ਉਹ ਸਾਨੂੰ ਇਸ ਪੰਛੀ ਵੱਲ ਖਿੱਚ ਕੇ ਲਿਜਾ ਰਹੇ ਹਨ। ਬਿਸ਼ੀਅਰ ਕੋ ਬਹੁ ਦੁੱਧ ਪਿਆਈਏ, ਬਿਖ ਨਿਕਸੇ ਫੁੱਲ ਫਲੀਠਾ, ਹਰ ਪਵੇ ਆਨਮ ਲਾਹੋ ਗੁਰ ਸਾਧੂ, ਕਸ ਗਰੜ ਸ਼ਬਦ ਮੁਖ ਲੀਠਾ। ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਮਾਇਆ ਸਰਪਣੀ ਨੂੰ ਮਾਰਨਾ ਸੌਖੀ ਗੱਲ ਨਹੀਂ, ਇਹ ਬ੍ਰਹਮ ਵਿਚਾਰ ਦੀ ਉੱਚ ਤੇ ਸੁੱਚੀ ਘਾਟੀ ਹੈ, ਜਿਸ ਤੇ ਅੱਪਣ ਬਗੈਰ ਹੋਰ ਉਨਤੀ ਸੰਭਵ ਹੈ। ਸਾਰਾ ਭੇਦ ਅਧਿਆਤਮ ਵਿਦਿਆ ਦਾ ਇਹ ਹੈ, ਜੋ ਕਿਸ ਤਰ੍ਹਾਂ ਇਹ ਮਰੇ, ਜੋ ਇਸ ਨੂੰ ਮਾਰਦਾ ਹੈ, ਅਸਲੀ ਸੂਰਾ ਬਰਿਆਮ ਬਹਾਦਰ ਉਹੀ ਹੈ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁਖ ਜਾਈ, ਜੋ ਇਸ ਮਾਰੇ ਤਿਸ ਕੋ ਭਉ ਨਾਏ, ਜੋ ਇਸ ਮਾਰੇ ਸੋ ਨਾਮ ਸਮਾਏ, ਜੋ ਇਸ ਮਾਰੇ ਤਿਸ ਕੀ ਤਿਸ ਨਾ ਬੂਝੇ, ਜੋ ਇਸ ਮਾਰੇ ਸੋ ਦਰਗੇ ਸਿਜੇ, ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ, ਜੋ ਇਸ ਮਾਰੇ ਸੋ ਇਜਤੀ, ਜੋ ਇਸ ਮਾਰੇ ਤਿਸ ਹੋਵੇ ਗਤੀ। ਇਸ ਮਾਰੀ ਬਿਨਤਾਏ ਨ ਪਰੇ, ਕੋਟ ਕਰਮ ਜਾਪ ਤਾਪ ਕਰੇ। ਸ੍ਰੀ ਪੰਚਮ ਪਾਤਸ਼ਾਹ ਜੀ ਦੱਸਦੇ ਹਨ, ਗੁਰਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਹਾਂਜੀ, ਉਹ ਹੀ ਬ੍ਰਹਮ ਗਿਆਨੀ ਜਾਂ ਬ੍ਰਹਮ ਵਿਚਾਰੀ ਹੈ, ਜੋ ਹਉਮੈ ਮਾਰਦਾ ਹੈ। ਹਉਮੈ ਮਮਤਾ ਨੂੰ ਮਾਰਨ ਵਾਸਤੇ ਹੀ ਸਭੇ ਯਤਨ ਹਨ, ਸਭੇ ਜਾਤ ਤਾਪ ਹਨ। ਹਉਮੈ ਮਾਰਨ ਲਈ ਸਾਰੇ ਦੀਨ ਮਜ਼ਬ ਰਚੇ ਗਏ ਹੋਏ ਹਨ। ਕੋਈ ਮਾਰਗ ਸਿੱਧੇ ਹੁੰਦੇ ਹਨ, ਕੋਈ ਪੁੱਠੇ। ਮਹਾਤਮਾ ਬੁੱਧ ਜੀ ਮਹਾਰਾਜ ਜੀ ਨੇ ਮਾਇਆ ਦੇ ਮਾਰਨ ਲਈ ਇਕ ਲੰਮਾ ਚੌੜਾ ਰਸਤਾ ਦਸਿਆ ਹੈ, ਅੱਠਾਂ ਧੁਰਾਂ ਵਾਲਾ ਪਹੀਆ ਆਖਦੇ ਹਨ। ਇਸੇ ਤਰ੍ਹਾਂ ਪੁਰਾਤਨ ਯੋਗ ਦੇ ਵੀ ਅੱਠ ਅੰਗ ਦੱਸੇ ਹਨ, ਅਸ਼ਟਾਨ ਯੋਗ। ਪਰ ਇਨ੍ਹਾਂ ਅੱਠਾਂ ਅੰਗਾਂ ਵਿਚ ਜਾਣਾ ਮਾਨੋ 68 ਘਾਟੀਆਂ ਨੂੰ ਟੱਪਣਾ ਹੈ, ਤੇ ਇਤਨਾ ਸਫ਼ਰ ਹੈ। ਜੇ ਕੋਈ ਕਰ ਵੀ ਸਕੇ ਤਾਂ ਆਦਮੀ ਆਪਣੇ ਨਿੱਜ ਘਰ ਨੂੰ ਨਹੀਂ ਅੱਪੜ ਸਕਦਾ। ਪਰ ਸਿਮਰਨ ਦਾ ਰਸਤਾ ਸਖੈਨ ਤੇ ਸਿੱਧਾ ਹੈ, ਹੇਰਾ ਫੇਰਾ ਨੂੰ ਛੱਡ ਇਹ ਸ਼ਬਦ ਦੀ ਘਾਟੀ ਨੂੰ ਵਸ਼ ਜਾਂ ਪੁੱਜਦਾ ਹੈ। ਜਿਸ ਤਰ੍ਹਾਂ ਕੋਈ ਆਦਮੀ ਹਵਾਈ ਜਹਾਜ਼ ਤੇ ਚੜ ਆਪਣੇ ਟਿਕਾਣੇ ਤੇ ਘੰਟਿਆਂ ਦੀ ਬਜਾਏ ਮਿੰਟਾਂ ਵਿਚ ਚਲੇ ਜਾਵੇ। ਜੇ ਕਿਸੇ ਸੱਪ ਨੂੰ ਮਾਰਨਾ ਹੋਵੇ ਤਾਂ ਉਸ ਨੂੰ ਇੰਚ ਇੰਚ ਕਰਕੇ ਵੱਢ ਦੇਣ ਨਾਲ ਸੱਪ ਨਹੀਂ ਮਰਦਾ, ਪਰ ਸਿਨੀ ਫੇਰਨ ਨਾਲ ਸੱਪ ਝੱਟ ਹੀ ਮਰ ਜਾਂਦਾ ਹੈ, ਭਾਵੇਂ ਧੜ ਨਾ ਵੀ ਮਾਰਿਆ ਜਾਵੇ। ਇਸੇ ਤਰ੍ਹਾਂ ਮਾਇਆ ਸਰਪਣੀ ਅਸ਼ਟਾਂਗ ਯੋਗ ਜਾਂ ਅੱਠ ਧੁਰੇ ਪਹੀਏ ਦੇ ਚੱਕਰਾਂ ਨਾਲ ਕਾਬੂ ਨਹੀਂ ਆਉਂਦੀ। ਸਿਮਰਨ ਸ਼ਕਤੀ ਦੇ ਰਾਹੀਂ ਇਸ ਦੀ ਸ੍ਰੀ ਕਾਬੂ ਆਉਣ ਨਾਲ ਸਰਪਣੀ ਬਸ ਹੋ ਜਾਂਦੀ ਹੈ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਸੋ ਕਰੇ, ਇਸ ਕੀ ਸੇਵਾ ਜੋ ਕਰੇ, ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾੜੂ, ਤਿਨ ਮਿਲ ਦਲ ਲਾਈ ਪਾਏ, ਨਾਨਕ ਸੇਈ ਉਬਰੇ, ਜੇ ਸੱਚ ਰਹੇ ਲਿਮਲਾਏ। ਮਾਇਆ ਨੂੰ ਦਲਮਲ ਕਰਨ ਵਾਲੀ ਔਖ ਦੀ ਗਰੜ ਸ਼ਬਦ ਹੈ। ਜਿਸ ਨੂੰ ਇਹ ਅਖੌਦੀ ਔਖ ਦੀ ਲੱਭ ਗਈ, ਉਸ ਦੀ ਭੁੱਖ ਦੂਰ ਹੋ ਗਈ। ਜਿਸ ਨੂੰ ਇਹ ਕਬਜ਼ ਰੱਖ ਪ੍ਰਾਪਤ ਹੋ ਗਿਆ, ਉਸ ਦੀਆਂ ਬਲਾਵਾਂ ਦੂਰ ਹੋ ਗਈਆਂ। ਜਿਸ ਨੂੰ ਇਹ ਖੀਰ ਮਿਲ ਗਈ, ਉਸ ਦੀ ਤਿਸਨਾ ਭੁੱਖ ਬੁੱਝ ਗਈ। ਜਿਸ ਨੂੰ ਇਹ ਬੇੜੀ ਮਿਲ ਗਈ, ਉਹ ਸੰਸਾਰ ਸਾਗ ਤੋਂ ਤਰ ਕੇ ਪਾਰ ਹੋ ਗਿਆ। ਜਿਸ ਨੂੰ ਇਹ ਦੀਪਕ ਮਿਲ ਗਿਆ, ਉਸ ਲਈ ਅੰਧਕਾਰ ਵਿਚ ਗਿਆਨ ਤੈਨ ਹੋ ਗਿਆ। ਜਿਸ ਦੀ ਇਹ ਤੀਜੀ ਅੱਖ ਖੁੱਲ ਗਈ, ਉਹ ਮਨੋ ਮਹਾਦੇਵ ਹੋ ਗਿਆ। ਜਿਸ ਨੂੰ ਇਹ ਪਿੰਜਰਾ ਲੱਭ ਪਾਇਆ, ਉਹ ਪੰਛੀ ਕਾਲ ਬਿੱਲੀ ਤੋਂ ਬਚ ਗਿਆ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗ ਭਜ ਪੂਰਨ ਕਾਮ। ਬੂੜਤ ਕਹ ਜਥੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਖ ਮੁਖੇ ਖੀਰ। जैसे रण में सखा प्रांत, जैसे भूखे भोजन मात, जैसे किरखे बरस मेघ, जैसे पालन सरन सिंह, गड़ड़ मुख नहीं सर्प त्रास, सुआ पिंजर नहीं खाए बलास। बहुत उपमा थोर कही, हर अगम अगम अगाध तुही, ऊच मूचो बहु पार, सिमरत नानक तरे सार। हां जी, बस सिमरन दे जतन नाल ही छुटकारा हो सकदा है। सिमरन दे नाल ही शब्द या रामत राम दी प्राप्ति है। सिमरन नाल ही गरड़ पंछी लभदा है, ते सिमरन नाल ही माया सरपणी दा सिर फिसदा है। सिमरन गुरसुखी दी मिठी गुड़ती है। वाहिगुरु जी का खालसा, वाहिगुरु जी की फतह।